ਤੇ ਫਿਰ ਮੇਘ ਰਾਗ ਦੀ ਸਪਤ ਨੀ ਸੂਹੋ ਨੇ ਸੂਹੀ ਨੇ ਉੱਚੀ ਸੁਰ ਦੇ ਨਾਲ ਗਾਇਨ ਕਰਨਾ ਕੀਤਾ ਜਿਵੇਂ ਏਕ ਸਵਾਨ ਕਹਿ ਘਰ ਗਾਵਣਾ ਯਾਨੀ ਪੰਚਮ ਵਿੱਚ ਪਿਆਲਾ ਖੋ ਸ੍ਰੀ ਵਾ ਜਿੱਥੇ ਆਪ ਗਾਇਨ ਕਰਦੇ ਹੋ ਉੱਚੀ ਪੰਚਮ ਸੁਰ ਵਿੱਚ ਗਾਇਨ ਕਰਦੇ ਨੇ ਇਉਂ ਉੱਚੇ ਸੁਰ ਦੇ ਨਾਲ ਉੱਚੀ ਆਵਾਜ਼ ਦੇ ਨਾਲ ਪੁਨ ਫੇਰ ਸੂਹੋ ਸੂਹੀ ਰਾਗਨੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਗਾਇਨ ਕਰਨਾ ਕੀਤੀ। ਇਹ ਮੇਘ ਰਾਜ ਰਾਗ ਦੇ ਸਿਉ ਸਾਥ ਨਾਲ ਪੰਜ ਉਹਦੀਆਂ ਪਤਨੀਆਂ ਸੁਪਤਨੀਆਂ ਰਾਗਨੀਆਂ ਚੀਨੀ ਜਾਣੀ ਦੀਆਂ ਪਹਿਚਾਣੀ ਦੀਆਂ ਹਨ। ਹੁਣ ਉਹਦੇ ਕਿਉਂਕਿ ਮੇਘ ਰਾਗ ਅਖੀਰ ਤੇ ਆਇਆ ਉਹਦਾ ਨਾਲ ਆਪਣਾ ਪਰਿਵਾਰ ਹੈ ਉਹਦੇ ਬੇਟਿਆਂ ਦਾ ਦਿਸਬੰਧ ਵੀ ਦਰਸਾਉਂਦੇ ਨੇ। ਬੈਰਾ ਧਰ ਇੱਕ ਦਾ ਨਾਮ ਹੈ, ਗਜ ਧਰ ਇੱਕ ਦਾ ਨਾਮ ਹੈ, ਕੇਦਾਰਾ ਇੱਕ ਦਾ ਨਾਮ ਹੈ, ਪਿਆਲਾ ਖੋ ਸ੍ਰੀ ਨਰਸੀ ਭਗਤ ਹੋਏ ਨੇ। ਪਾਰ ਬ੍ਰਹਮ ਪਰਮੇਸ਼ਵਰ ਉਹਨੂੰ ਕਹਿੰਦੇ ਹੁੰਦੇ ਸਨ ਬਸ ਤੂੰ ਸਿਰਫ ਕੇਦਾਰਾ ਸੁਣਾਈ ਜਾ। ਸ਼ਾਮ ਦਾ ਵਕਤ ਹੈ, ਰਾਤ ਦੇ ਵਕਤ ਸੂਰ ਛਿਪਣ ਤੋਂ ਬਾਅਦ ਇਹਨੂੰ ਗਾਇਨ ਕੀਤਾ ਜਾਂਦਾ ਹੈ। ਇਹ ਬੈਰਾ ਤਾਰ ਗਜ ਤਾਰ ਕੇਦਾਰਾ ਇਹ ਤਿੰਨ ਸਪੁੱਤਰ ਨੇ ਮੇਘ ਰਾਗ ਦੇ ਜਿਹੜੇ ਆਪਣੇ ਪਿਤਾ ਦੇ ਦੀ ਉਂਗਲੀ ਪਕੜ ਕੇ ਗਾਇਨ ਕਰੀ ਜਾਂਦੇ ਨੇ। ਆਓ ਥੋੜਾ ਜਿਹਾ ਇਤਿਹਾਸ ਨੂੰ ਸਮਝ ਲਈਏ। ਇਹ ਅੱਠ ਪੁੱਤਰ ਨੇ ਹਰ ਰਾਗ ਦੇ, ਬਾਬਕਰ ਬਾਬੀ ਦੇ, ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਕੀਰਤਨੀਏ ਦੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜੋ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਕੀਰਤਨ ਕੀਤਾ ਉਹ ਭਾਈ ਬਾਬਕ ਜੀ ਨੂੰ ਸਨਮਾਨ ਪ੍ਰਾਪਤ ਹੋਇਆ। ਪਿਆਲਾ ਖੋ ਬਾਬਕ ਰਾਗੀ ਰਬਾਬੀ ਨੇ ਕੀਰਤਨ ਕੀਤਾ ਤੇ ਇੰਨੀ ਬਖਸ਼ਿਸ਼ ਹੋ ਗਈ। ਪਤਾ ਸੀ ਸਾਹਿਬ ਹੁਣ ਚੋਜ ਵਰਤਾਉਣਗੇ, ਗੁਰੂ ਹਰਗੋਬਿੰਦ ਸਾਹਿਬ ਸਰੀਰ ਤਿਆਗਣਗੇ ਤੇ ਫਿਰ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਸ੍ਰੀ ਰਾਗ ਕੀ ਵਾਰ ਮਹੱਲਾ ਦੂਜਾ ਦੇ ਭਾਵ ਨੂੰ ਪ੍ਰਗਟ ਕਰਦਿਆਂ ਹੋਇਆ ਆਪਣੇ ਸੱਤੇ ਪੁੱਤਰਾਂ ਨੂੰ ਆਪਣੇ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕੇ ਉਸ ਤੇ ਅਰਜ਼ ਕੀਤੀ ਉਸ ਸੱਚੇ ਪਾਤਸ਼ਾਹ ਆਪ ਨੂੰ ਹੁਣ ਪਤਾ ਹੈ ਮੇਰੀ ਜ਼ਿੰਦਗੀ ਦੀ ਸਮਾਪਤੀ ਦਾ ਵਕਤ ਆ ਰਿਹਾ। ਸੱਚੇ ਪਾਤਸ਼ਾਹ ਜਿਵੇਂ ਆਪ ਨੇ ਮੇਰੀ ਬਾਂਹ ਪਕੜੀ ਸੀ ਆ ਸੱਤੇ ਮੇਰੇ ਆਪ ਦੇ ਬੱਚੇ ਨੇ ਤੁਸਾਂ ਬਖਸ਼ੇ ਨੇ ਇਹਨਾਂ ਨੂੰ ਦੀ ਬਾਂਹ ਪਕੜ ਲਵੋ ਤੇ ਬਾਂਹ ਪਕੜ ਕੇ ਇਹਨਾਂ ਨੂੰ ਆਪਣੇ ਦਰਬਾਰ ਵਿੱਚ ਕੀਰਤਨ ਦੀ ਦਾਤ ਬਖਸ਼ਿਸ਼ ਕਰ ਤੇ ਮੈਨੂੰ ਆਗਿਆ ਬਖਸ਼ੋ ਮੇਰੀਆਂ ਭੁੱਲਾਂ ਚੁੱਕਾਂ ਮੈਨੂੰ ਮਾਫ਼ ਕਰਨਾ ਕਿਉਂਕਿ ਜ਼ਿੰਦਗੀ ਸਮਾਪਤ ਹੋਣ ਵਾਲੀ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਪਿਆਰ ਕੀਤਾ, ਹਜ਼ੂਰ ਖੁਦ ਵੈਰਾਗ ਵਿੱਚ ਆ ਗਏ ਤੇ ਆਪ ਨੇ ਇਸ਼ਾਰਾ ਕੀਤਾ ਬਾਬਕ ਮੈਂ ਸਮਝਦਾ ਹਾਂ ਜਿਸ ਭਾਵ ਨੂੰ ਲੈ ਕੇ ਤੂੰ ਪ੍ਰਲੋਕ ਦੀ ਤਿਆਰੀ ਆਰੰਭ ਕਰ ਦਿੱਤੀ ਏ ਅਸੀਂ ਵੀ ਥੋੜੇ ਦਿਨਾਂ ਤੱਕ ਆ ਰਹੇ ਹਾਂ ਤੇ ਇਹਨਾਂ ਦੀ ਬਾਂਹ ਅਸੀਂ ਨਹੀਂ ਪਕੜਾਂਗੇ, ਇਹਨਾਂ ਦੀ ਬਾਂਹ ਉਹ ਪਕੜਨਗੇ ਜਿਹੜੇ ਸਾਡੇ ਤੋਂ ਬਾਅਦ ਹੋਣਗੇ। ਇਉਂ ਆਪਣੇ ਪੋਤਰੇ ਸਤਵੇਂ ਗੁਰੂ ਕਰਤਾ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੇ ਪਾਸ ਬੁਲਾ ਕੇ ਇਹਨਾਂ ਭਾਈ ਬਾਬਕਰ ਬਾਬੀ ਦੇ ਸੱਤਾਂ ਪੁੱਤਰਾਂ ਦੇ ਹੱਥ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਪਕੜਾ ਕੇ ਫਰਮਾਇਆ ਇਹਨਾਂ ਤੋਂ ਕੀਰਤਨ ਦੀ ਸੇਵਾ ਲੈਂਦੇ ਰਹਿਣਾ, ਇਹਨਾਂ ਤੇ ਨਜ਼ਰ ਰੱਖਣਾ, ਇਹਨਾਂ ਦਾ ਖਿਆਲ ਰੱਖਣਾ। ਪਿਆਲਾ ਖੋ ਕਿਉਂਕਿ ਸੂਝ ਹੈ ਸਮਝ ਹੈ ਮੇਘ ਰਾਗ ਆਪਣੇ ਅੱਠਾਂ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਭਾਈ ਬਾਬਕਰ ਬਾਬੀ ਕੋਈ ਮੇਘ ਰਾਗ ਤੋਂ ਘੱਟ ਇਹ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਪਣੇ ਸੱਤਾਂ ਪੁੱਤਰਾਂ ਨੂੰ ਲੈ ਕੇ ਹਾਜ਼ਰ ਹੋਇਆ। ਹਾਂ ਇਉਂ ਪੁੱਤਰਾਂ ਦਾ ਨਾਮ ਦੱਸ ਰਹੇ ਨੇ ਬੈਰਾ ਤਰ ਗਜ ਤਰ ਕੇਦਾਰਾ ਜੀ। ਬੜੇ ਸਿੱਧੇ ਸਿੱਧੇ ਨਾਮ ਨੇ ਜਬਲੀ ਤਰ ਨਾਮ ਨਟ ਨਟ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨਟ ਨਾਰਾਇਣ ਮਿਲਦਾ ਹੈ। ਪਿਆਲਾ ਖੋ ਸ੍ਰੀ ਵਾਹ ਹਾਂ ਨਟ ਔ ਅਤੇ ਜਲ ਧਾਰਾ ਇਹ ਹੋ ਗਏ ਛੇ ਹੋ ਗਏ ਇਹ ਪੁੱਤਰ ਨਾਲ ਲੈ ਕੇ ਮੇਘ ਰਾਗ ਆਇਆ ਹੈ। ਹਾਂ ਫੇਰ ਆਪਣੇ ਪੁੰਨ ਫੇਰ ਆਪਣੇ ਬਾਪ ਮੇਘ ਰਾਗ ਦੇ ਨਾਲ ਗਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਸ਼ੰਕਰ ਸ਼ੰਕਰ ਅਤੇ ਸਿਆਮਾ ਸਿਆਮ ਇਹ ਮੇਘ ਰਾਗ ਦੇ ਪੁੱਤਰਾਂ ਦੋ ਅੱਠਵੇਂ ਸੱਤਵੇਂ ਤੇ ਅੱਠਵੇਂ ਪੁੱਤਰਾਂ ਦੇ ਨਾਮ ਹਨ। ਇਉਂ ਮੇਘ ਰਾਗ ਆਪਣੇ ਪਿਤਾ ਦੇ ਨਾਲ ਸ਼ੰਕਰ ਵੀ ਤੇ ਸਿਆਮਾ ਅਕਾਲ ਪੁਰਖ ਵਾਹਿਗੁਰੂ ਦਾ, ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਦਾ ਜਸ ਗਾਇਨ ਕਰਦੇ ਹਨ।
ਮੇਘਰਾਜ ਪੁੱਤਰ ਨਾਮਾ,
ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਇਸ ਪ੍ਰਕਾਰ, ਮੇਘਰਾਗ ਦੇ ਪੁੱਤਰਾਂ ਦੇ ਇਹ ਇਹ ਨਾਮ ਨੇ ਜੋ ਤੁਹਾਨੂੰ ਦਰਸਾ ਦਿੱਤੇ ਨੇ, ਜੋ ਤੁਹਾਨੂੰ ਸਮਝਾ ਦਿੱਤੇ ਨੇ। ਜੇ ਅਸੀਂ ਵਿਚਾਰ ਨਾਲ, ਨਿਰਪੱਖਤਾ ਦੇ ਨਾਲ ਸੋਦਰ ਨੂੰ ਵਿਚਾਰਾਂਗੇ ਤਾਂ ਰਾਗ ਮਾਲਾ ਦੇ ਸਾਰੇ ਸਵਾਲ ਸਾਡੇ ਮਨ ਵਿੱਚੋਂ ਆਪਣੇ ਆਪ ਸਮਾਪਤ ਹੋ ਜਾਣਗੇ। ਸੋਦਰ ਵਿੱਚ ਕਿਤਨੇ ਰਾਗਾਂ ਦਾ ਵਰਣਨ ਆਇਆ, ਕਿਤਨੇ ਗਾਇਨ ਕਰਨ ਵਾਲਿਆਂ ਦਾ ਵਰਣਨ ਆਇਆ। ਤੇ ਜੇ ਨਿਰੰਕਾਰ ਦੇ ਸਨਮੁਖ ਸੋਦਰ ਦੇ ਰਾਗ ਰਤਨ ਪਰਿਵਾਰ ਪ੍ਰਵਾਨ ਨੇ, ਆਨੰਦ ਸਾਹਿਬ ਦੇ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਨ ਆਈਆਂ ਪ੍ਰਵਾਨ ਨੇ, ਤਾਂ ਰਾਗਮਾਲਾ ਦੇ ਰਾਗ ਕਿਉਂ ਪ੍ਰਵਾਨ ਨਹੀਂ? ਪਿਆਲਾ ਖੋ, ਇਹ ਬਾਣੀ ਨੂੰ ਸਮਝਣ ਦੁਆਰਾ ਸਾਨੂੰ ਆਸਾਨੀ ਨਾਲ ਸਮਝ ਆ ਸਕੇਗੀ। ਹਾਂ, ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਮਾਂ ਨਾਮ ਤੁਹਾਨੂੰ ਦਰਸਾ ਦਿੱਤੇ ਨੇ, ਸਮਝਾ ਦਿੱਤੇ ਨੇ। ਇਹਨਾਂ ਨਾਵਾਂ ਵਾਲੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ, ਸੁਪਤਨੀਆਂ ਨੂੰ ਨਾਲ ਲੈ ਕੇ ਮੇਘ ਰਾਗ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ। ਹਜ਼ੂਰ ਫਰਮਾਉਂਦੇ ਨੇ, ਖਸਤ ਰਾਗ ਉਨ ਗਾਏ, ਉਹ ਜੋ ਉਹ ਜੇ 6 ਰਾਗ ਨੇ ਜਿਨ੍ਹਾਂ ਦਾ ਵਰਣਨ ਆ ਚੁੱਕਾ ਹੈ, ਉਹਨਾਂ 6 ਰਾਗਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਨਾ ਕੀਤਾ ਹੈ। ਨਾਲ ਆਪਣੀਆਂ 30-30 ਰਾਗਨੀਆਂ, ਆਪਣੀਆਂ ਸੁਪਤਨੀਆਂ ਨੂੰ ਨਾਲ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰਦੇ ਨੇ ਇਹ 6 ਰਾਗ। ਹਾਂ, ਹਜ਼ੂਰ ਫਰਮਾਉਂਦੇ ਨੇ ਇਸ ਤਰੀਕੇ ਨਾਲ ਸਾਰਿਆਂ 6 ਰਾਗਾਂ ਦੇ ਸਾਰੇ ਪੁੱਤਰ ਜਿਹੜੇ ਨੇ ਉਹ ਇਹ ਨੇ ਤੇ ਇਤਨੇ ਹਨ।
18, 10, 20, 18, 18, 10
ਨੂੰ ਹਿਸਾਬ ਕਿਤਾਬ ਨੀ, ਗਿਣਤੀ ਆਂਦਾ। 100 ਗਿਣਨਾ ਹੋਵੇ ਨਾ ਤੇ 20-20 ਇਕੱਠੇ ਗਿਣ ਲਈਦੇ ਨੇ, 5 ਥਾਵਾਂ ਤੇ ਗਿਣ ਲਓ ਸਿੱਧਾ, ਸੌਖਾ ਹਿਸਾਬ। ਪਿਆਲਾ ਖੋ, ਸ੍ਰੀ ਗੁਰੂ, 10-10 ਹੋ ਗਏ, 20-20 ਹੋ ਗਏ, ਯਾਨੀ 20 ਤੇ 10, 30 ਤੇ 18 ਅੱਗੇ ਹੋਰ ਲਗਾ ਲਓ, ਕਿੰਨੇ ਬਣ ਗਏ ਜੀ? ਕਿਉਂ ਜੀ? ਪਿਆਲਾ ਖੋ, ਸ੍ਰੀ ਗੁਰੂ, 48, 18, 10, 20 ਸਾਰਿਆਂ ਰਾਗਾਂ ਦੇ ਸਾਰੇ ਜਿਹੜੇ ਪੁੱਤਰ ਨੇ 18, 10 ਤੇ 20 ਇਹ 48 ਹੋ ਗਏ, ਤੇ ਫਿਰ 36 ਰਾਗ ਹੋ ਗਏ, 30 ਰਾਗਨੀਆਂ ਹੋ ਗਈਆਂ। ਸਾਰਿਆਂ ਦਾ ਹਿਸਾਬ ਕਿਤਾਬ ਜੇ ਕਰ ਲਵਾਂਗੇ ਤਾਂ ਫਿਰ 84 ਆ ਗਏ। ਇਉਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਪਵਿੱਤਰ ਬਾਣੀ ਦੀ ਰਚਨਾ ਕੀਤੀ ਸੀ ਕਿ 84 ਕੱਟੀ ਜਾਵੇਗੀ। ਜੇ 2-4 ਮਿੰਟ ਆਪ ਜੀ ਦੇ ਹੋਰ ਲਵਾਂਗਾ, ਥੋੜਾ ਜਿਹਾ ਇਸ ਪਹਿਲੂ ਨੂੰ ਸਮਝ ਲਈਏ ਇਤਿਹਾਸ ਦੁਆਰਾ। ਜੇ ਸਨਸਾ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਤੇ ਉਹ ਵੀ ਇਹੋ ਹੁਕਮ ਸੀ ਕਿ ਜਿਹੜਾ ਸਨ ਬੀਚ ਨਰ ਜੋ ਲਖ ਜਾਵੇ ਸੋ ਨਰ ਜਮ ਕੇ ਪੰਥ ਨਾ ਜਾਵੇ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਤੇ ਜੇ ਬੌਲੀ ਸਾਹਿਬ ਤੇ 84 ਇਸ਼ਨਾਨ ਦਾ ਹੁਕਮ ਕੀਤਾ, 84 ਪੌੜੀਆਂ ਬਣਾਈਆਂ ਤੇ 84 ਜਪਜੀ ਦੇ ਪਾਠ ਕਰਨ ਦਾ ਹੁਕਮ ਕੀਤਾ, ਤਾਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਜਿਹੜਾ 84 ਪੌੜੀਆਂ ਤੇ 84 ਇਸ਼ਨਾਨ ਕਰਕੇ 84 ਜਪਜੀ ਦੇ ਪਾਠ ਕਰੇਗਾ ਉਹਦੀ 84 ਕੱਟੀ ਜਾਵੇਗੀ, ਕਿਉਂਕਿ ਬਾਣੀ ਦਾ ਨਜ਼ਰੀਆ ਹੀ 84 ਤੋਂ ਛੁਟਕਾਰੇ ਦਾ ਹੈ, ਜਨਮ ਤੇ ਮਰਨ ਦੀ ਨਿਵਰਤੀ ਦਾ ਹੈ। ਤੇ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਰਾਗ ਮਾਲਾ ਉਚਾਰਨ ਕੀਤੀ ਤਾਂ ਵੀ ਉਹਦਾ ਕੁੱਲ ਜੋੜ ਅਖੀਰਲਾ 84 ਆ ਰਿਹਾ। ਜਿਹੜਾ ਇਸ ਬਾਣੀ ਨੂੰ ਵਿਚਾਰੇਗਾ, ਪੜ੍ਹੇਗਾ, ਸੁਣੇਗਾ, ਉਹਦੀ 84 ਕੱਟੀ ਜਾਵੇਗੀ, ਉਹ 84 ਤੋਂ ਰਹਿਤ ਹੋ ਜਾਵੇਗਾ। ਸਾਰੇ ਰਾਗਾਂ ਦੇ ਸਾਰੇ ਪੁੱਤਰ 18, 10 ਤੇ 20 ਹਨ, ਯਾਨੀ 48 ਨੇ, ਬਾਕੀ 6 ਰਾਗ ਸੀ ਉਹਨਾਂ ਦੀਆਂ ਰਾਗਨੀਆਂ ਨਾਲ ਰਲਾ ਕੇ ਇਹ 84 ਬਣ ਜਾਂਦੇ ਨੇ। ਅੱਜ ਜਦੋਂ ਅਸੀਂ ਭਰੋਸੇ ਨਾਲ, ਸਿਦਕ ਨਾਲ ਇਸ ਬਾਣੀ ਨੂੰ ਪੜਾਂਗੇ, ਸਾਡਾ ਤਨ ਤੇ ਮਨ ਜਿੱਥੇ ਸ਼ੀਤਲ ਹੋਵੇਗਾ ਉੱਥੇ ਅਸੀਂ 84 ਲੱਖ ਜੂਨਾਂ ਤੋਂ ਰਹਿਤ ਹੋ ਸਕਾਂਗੇ। ਇਹ ਹੈ ਵਿਚਾਰ ਦੂਸਰਾ ਜੋ ਅੱਜ ਕੱਲ ਆਮ ਵਿਦਵਾਨ ਵਿਚਾਰਦੇ ਹਨ। ਟਕਸਾਲ ਦੇ ਪਰੰਪਰਾਏ ਕਰਤ ਆਪ ਦੇ ਨਾਲ ਰਲ ਕੇ ਪਹਿਲਾਂ ਵਿਚਾਰੇ ਜਾ ਚੁੱਕੇ ਨੇ। ਜਿਸ ਦਿਨ ਹਜ਼ੂਰ ਦਾ ਪ੍ਰਕਾਸ਼ ਗੁਰਪੁਰਬ ਸੀ ਉਸ ਦਿਨ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਸੰਪੂਰਨ ਹੋਈ, ਪਰ ਅੱਜ ਸੰਪੂਰਨਤਾ ਸਮੁੱਚੇ ਤੌਰ ਤੇ ਦੂਸਰੇ ਵਿਚਾਰ ਦੀ ਹੋ ਰਹੀ ਹੈ। ਜਦੋਂ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ ਕਿ ਜੋ ਇਹ ਕਥਾ ਦਾ ਪ੍ਰਵਾਹ ਇਸ ਅਸਥਾਨ ਤੇ ਗੁਰੂ ਪਿਆਰਿਆਂ ਦੀ ਪ੍ਰੇਰਨਾ ਨਾਲ ਆਰੰਭ ਹੋਇਆ ਸੀ, ਉਹਨਾਂ ਦੀ ਕਿਰਪਾਲਤਾ ਨਾਲ ਸੰਪੂਰਨ ਹੋਇਆ। ਵਡਭਾਗੀ ਹਨ ਉਹ ਗੁਰਮੁਖ ਗੁਰਸਿੱਖ ਜਿਨ੍ਹਾਂ ਨੇ ਸ਼ਾਇਦ ਹੋਣਗੇ ਕਈ ਜਿਨ੍ਹਾਂ ਨੇ ਕੋਈ ਵੀ ਨਾਗਾ ਨਾ ਪਾਇਆ ਹੋਵੇ, ਸਾਰੀ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ। ਪਰ ਉਹ ਵੀ ਵਡਭਾਗੀ ਨੇ ਜਿਨ੍ਹਾਂ ਨੂੰ ਸਾਰੀ ਸੁਣਨ ਦਾ ਨਹੀਂ ਮੌਕਾ ਮਿਲਿਆ। ਤੇ ਫਿਰ ਸਲੋਕ ਮਹੱਲਾ ਨਾਵਾਂ, ਸਲੋਕ ਮਹੱਲਾ ਪੰਜਵਾਂ ਤੇ ਪਾਵਨ ਰਾਗ ਮਾਲਾ ਦੀ ਸੰਪੂਰਨ ਕਥਾ ਵਿਚਾਰ ਸ਼ਰਵਣ ਕਰਨ ਦਾ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ, ਉਹ ਵੀ ਵਡਭਾਗੀ ਨੇ ਜਿਨ੍ਹਾਂ ਵਿਦਵਾਨਾਂ ਨੂੰ ਇਸ ਸੇਵਾ ਦੇ ਦਰਮਿਆਨ ਵਿਚਾਰ ਕਰਨ ਦਾ ਸਮਾਂ ਮਿਲਿਆ, ਉਹ ਵੀ ਵਡਭਾਗੀ ਹਨ। ਜਿਨ੍ਹਾਂ ਨੂੰ ਪਾਠ ਕਰਨ ਦਾ ਸੁਭਾਗ ਮਿਲਿਆ, ਉਹ ਵੀ ਵਡਭਾਗੀ ਹਨ। ਸਤਿਗੁਰੂ ਸਭਨਾਂ ਨੂੰ ਮਿਹਰਾਮਤਾਂ ਬਖਸ਼ਿਸ਼ ਕਰਨ, ਆਪਣੇ ਦਰੋਂ ਕਰੋ ਪਵਿੱਤਰ ਗੁਰਬਾਣੀ ਦਾ ਸਿਦਕ ਭਰੋਸਾ ਸ਼ਰਧਾ ਵਿਸ਼ਵਾਸ ਬਖਸ਼ਣ। ਅਤੇ
ਦਿੱਲੀ ਵਿੱਚ 84 ਤੋਂ ਬਾਅਦ ਬਹੁਤ ਕੀਰਤਨ ਦਰਬਾਰ ਹੁੰਦੇ ਸਨ ਤੇ ਕਈ ਵਾਰੀ ਅਸੀਂ ਕਥਾਕਾਰ ਜਦੋਂ ਆਪਸ ਵਿੱਚ ਮਿਲਦੇ ਤੇ ਕਹਿੰਦੇ ਵੀ ਕਥਾ ਦਰਬਾਰ ਕਿਉਂ ਨਹੀਂ ਰੱਖਦੇ। ਇਹ ਪਰੰਪਰਾ ਇੱਥੋਂ ਦੀਆਂ ਸੰਗਤਾਂ, ਇੱਥੋਂ ਦੇ ਸਮੂਹ ਸੇਵਾਦਾਰਾਂ, ਵਿਸ਼ੇਸ਼ ਤੌਰ ਤੇ ਸਰਬਜਿੱਤਰ ਸਿੰਘ ਜੀ ਵੱਲੋਂ ਆਰੰਭ ਹੋਈ ਏ। ਮੈਨੂੰ ਖੁਸ਼ੀ ਏ ਕਿ ਚਲੋ ਸਾਨੂੰ ਵੀ ਸਮਾਂ ਮਿਲਿਆ, ਸ਼ਾਇਦ ਹੋਰ ਪ੍ਰਬੰਧਕਾਂ ਦਾ ਵੀ ਇਸ ਪਾਸੇ ਧਿਆਨ ਹੋਵੇਗਾ ਤੇ ਉਹ ਵੀ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੇ ਸੰਬੰਧ ਵਿੱਚ ਯਤਨ ਕਰਨਗੇ। ਉਂਜ ਤੇ ਇਹ ਗੁਰਧਾਮ ਸਤਿਗੁਰੂ ਜੀ ਨੇ ਇਸੇ ਲਈ ਕਾਇਮ ਕੀਤੇ ਸਨ, ਪਰਮੇਸ਼ਵਰ ਦੇ ਨਾਮ ਦਾ ਪ੍ਰਵਾਹ ਚੱਲੇ, ਮਨੁੱਖਤਾ ਦੀ ਸੇਵਾ ਹੋਵੇ, ਦੀਨ ਦੁਖੀ ਜੋ ਗੁਰੂ ਘਰ ਆਵੇ ਉਹਨੂੰ ਥਾਂ ਮਿਲੇ, ਗੁਰੂ ਕਾ ਲੰਗਰ ਪ੍ਰਾਪਤ ਹੋਵੇ ਤੇ ਉਹ ਗੁਰੂ ਗੁਰੂ ਕਰਦਾ ਗੁਰੂ ਕੀਆਂ ਸੰਗਤਾਂ ਦੀਆਂ ਖੁਸ਼ੀਆਂ ਲੈਂਦਿਆਂ ਹੋਇਆ ਜਾਵੇ। ਪਰ ਸਾਡਾ ਬਹੁਤਾ ਧਿਆਨ ਹੋਰ ਪਾਸੇ ਰਿਹਾ। ਇਹਨਾਂ ਗੁਰਦੁਆਰਿਆਂ ਵਿੱਚ ਧਰਮ ਦਾ ਪ੍ਰਚਾਰ ਨਹੀਂ ਹੋਇਆ। ਜਿਨ੍ਹਾਂ ਕੁਝ ਲੋਕ ਆਪਣੀ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਵਿਅਕਤੀਗਤ ਪ੍ਰਚਾਰ ਕਰਦੇ ਰਹੇ, ਉਹਦਾ ਨਤੀਜਾ ਸਾਡੇ ਸਾਹਮਣੇ ਹੈ ਕਿ ਅਸੀਂ ਕਿੱਥੇ ਖਲੋਤੇ ਹੋ। ਤੋ ਸਾਊਥ ਹਾਲ ਦੀਆਂ ਸੰਗਤਾਂ ਨੂੰ ਕਈ ਪਹਿਲੂਆਂ ਤੋਂ ਸਤਿਗੁਰੂ ਨੇ ਮਹਾਨਤਾ ਬਖਸ਼ੀ ਏ ਤੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਸ਼ਬਦ ਦੇ ਪ੍ਰਚਾਰ ਦੀ ਸ਼ੁਰੂਆਤ ਵੀ ਇਸ ਅਸਥਾਨ ਤੋਂ ਬਜ਼ੁਰਗਵਾਦ ਸਰਬਜਿੱਤਰ ਸਿੰਘ ਜੀ, ਉਹਨਾਂ ਦੇ ਬਾਕੀ ਸਹਿਯੋਗੀਆਂ ਵੱਲੋਂ, ਔਰ ਮਾਨਯੋਗ ਗਿਆਨੀ ਸ਼ਮਸ਼ੇਰ ਸਿੰਘ ਜੀ, ਮਾਨਯੋਗ ਗਿਆਨੀ ਗੁਰਦੇਵ ਸਿੰਘ ਜੀ, ਹੋਰ ਗੁਰੂ ਪਿਆਰਿਆਂ ਵੱਲੋਂ ਜੋ ਯਤਨ ਕੀਤਾ ਜਾ ਰਿਹਾ, ਇਹ ਸ਼ਲਾਘਾਯੋਗ ਹੈ। ਜਦੋਂ ਅਸੀਂ ਵੱਡੇ ਮਹਾਂਪੁਰਖ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਕਿਉਂਕਿ ਇਹ ਸੁਣੀ ਸੁਣਾਈ ਬਾਤ ਨਹੀਂ, ਸਾਹਮਣੇ ਦੀ ਹੈ, ਅਕਾਲ ਰੈਸਟ ਹਾਊਸ ਵਿੱਚ ਸ਼ਾਇਦ 62 ਜਾਂ 63 64 ਦੀ ਗੱਲ ਹੈ, ਦੋ ਨਿਹੰਗ ਸਿੰਘ ਆਏ ਬਾਬਾ ਠਾਕਰ ਸਿੰਘ ਜੀ ਮਹਾਂਪੁਰਖਾਂ ਨੂੰ ਪ੍ਰਸ਼ਾਦ ਚੁਕਾ ਕੇ ਆਪ ਲੰਗਰ ਛਕ ਰਹੇ ਸਨ। ਦਾਸ ਉਦੋਂ ਕਾਫੀ ਛੋਟਾ ਹੁੰਦਾ ਸੀ ਤੇ ਮਹਾਂਪੁਰਖਾਂ ਦੇ ਚਰਨ ਮੈਂ ਦਬਾ ਰਿਹਾ ਸਾਂ। ਤੋ ਜਿਸ ਵੇਲੇ ਉਹਨਾਂ ਨੇ ਬਾਹਰੋਂ ਹੀ ਜੈਕਾਰਾ ਛੱਡਿਆ, ਮਹਾਂਪੁਰਖ ਕਹਿਣ ਲੱਗੇ ਨਿਹੰਗ ਸਿੰਘ ਆਏ ਨੇ, ਬੁਲਾ ਲਵੋ। ਉਹਨਾਂ ਨੂੰ ਬੁਲਾਇਆ ਅੰਦਰ, ਉਹਨਾਂ ਨੇ ਕੁਝ ਆਪਣੇ ਵਿਚਾਰ ਰੱਖੇ ਜੋ ਬਹੁਤ ਜਜ਼ਬੇ ਤੇ ਜੋਸ਼ ਭਰਪੂਰ ਸਨ। ਪਰ ਮਹਾਂਪੁਰਖ ਬੜੇ ਪਿਆਰ ਨਾਲ ਕਹਿਣ ਲੱਗੇ, ਪਿਆਰਿਓ, ਜੋ ਤੁਸੀਂ ਕਹਿ ਰਹੇ ਹੋ ਠੀਕ ਹੈ, ਪਰ ਜੇ ਅਸੀਂ ਗੁਰਬਾਣੀ ਸਾਰੀਆਂ ਸਿੱਖਾਂ ਨੂੰ, ਸਾਰੀਆਂ ਸੰਗਤਾਂ ਨੂੰ ਸਮਝਾਵਾਂਗੇ ਤੇ ਆਪੇ ਕੋਈ ਕਿਸੇ ਦਾ ਦੇਹਧਾਰੀ ਗੁਰੂ ਵੱਲ ਜਾਵੇਗਾ ਹੀ ਨਹੀਂ। ਪਰ ਪਿਆਰਿਓ, ਆਪਾਂ ਤਾਂ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਕਿ ਸੰਗਤਾਂ ਨੂੰ ਗੁਰਬਾਣੀ ਸਮਝਾਈ ਜਾਵੇ, ਗੁਰਬਾਣੀ ਸੁਣਾਈ ਜਾਵੇ। ਜਿਸ ਸੰਬੰਧ ਵਿੱਚ ਆਪਾਂ ਰੋਜ਼ ਵਿਚਾਰ ਕਰਦੇ ਹਾਂ, ਜੇ ਸਾਰੀਆਂ ਸੰਗਤਾਂ ਗੁਰਬਾਣੀ ਦੀ ਕਥਾ ਸੁਣਨ, ਗੁਰਬਾਣੀ ਦੇ ਟੀਕੇ ਪੜ੍ਹਨ, ਗੁਰਦੁਆਰੇ ਆਉਣ, ਤੇ ਇਹ ਫਿਰ ਵੱਡੇ ਵੱਡੇ ਬਹਿਸ ਮੁਬਹਿਸਿਆਂ ਦੀ ਲੋੜ ਨਹੀਂ ਰਹਿ ਜਾਂਦੀ। ਇਸੇ ਲਈ ਕੀਰਤਨ ਤੇ ਕਥਾ ਸਤਿਗੁਰੂ ਜੀ ਦੇ ਘਰ ਵਿੱਚ ਦੋ ਪ੍ਰਵਾਨ ਹਨ। ਜੋ ਕੁਝ ਕੀਰਤਨ ਵਿੱਚ ਗਾਇਨ ਕੀਤਾ ਜਾਂਦਾ ਹੈ, ਕਥਾ ਉਸ ਨੂੰ ਸਮਝਾਉਂਦੀ ਹੈ। ਪਰ ਹੁਣ ਕੁਝ ਇਤਿਹਾਸਕ ਸਥਾਨਾਂ ਤੋਂ ਇਲਾਵਾ ਬਾਕੀ ਗੁਰਧਾਮਾਂ ਵਿੱਚ ਕੀਰਤਨ ਤਾਂ ਹੁੰਦਾ ਹੈ ਪਰ ਕਥਾ ਬਹੁਤ ਘੱਟ ਹੁੰਦੀ। ਇਸ ਅਸਥਾਨ ਤੇ ਮਹਾਂਪੁਰਸ਼ਾਂ ਤੋਂ ਵਰਸਾਏ ਹੋਏ ਜਥੇਦਾਰ ਬਾਬਾ ਗੁਰਦਿਆਲ ਸਿੰਘ ਜੀ ਤੋਂ ਅਤੇ ਮਹਾਂਪੁਰਸ਼ਾਂ ਤੋਂ ਵਰਸਾਏ ਹੋਏ ਮਾਨ ਯੋਗ ਗਿਆਨੀ ਗੁਰਦੀਪ ਸਿੰਘ ਜੀ ਨੇ ਇੱਥੇ ਸਭ ਤੋਂ ਪਹਿਲਾਂ ਕਥਾ ਦੀ ਪਰੰਪਰਾ ਆਰੰਭ ਕੀਤੀ ਸੀ। ਕਿਉਂਕਿ ਵਕਤ ਬਵਕਤ ਜਦੋਂ ਲੰਬਾ ਸਮਾਂ ਹੋ ਜਾਂਦਾ ਹੈ ਤੇ ਵਰਤਮਾਨ ਲੋਕ ਪਿਛਲਿਆਂ ਬਜ਼ੁਰਗਾਂ ਨੂੰ ਭੁੱਲ ਜਾਂਦੇ ਨੇ। ਪਰਸੋਂ ਇੱਕ ਬਜ਼ੁਰਗ ਸੰਗਤਾਂ ਦੀ ਗਹਿਮਾ ਗਹਿਮ ਦੇਖ ਕੇ ਕਹਿ ਰਿਹਾ ਸੀ, ਕਿਤਨੀ ਸ਼ਰਧਾ ਨਾਲ ਉਹ ਲੋਕ ਇੱਟਾਂ ਲਾਉਂਦੇ। ਅੱਜ ਬੇਸ਼ੱਕ ਉਹਨਾਂ ਲੋਕਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਈਏ, ਪਰ ਸੇਵਾ ਉਹਨਾਂ ਦੀ ਹੈ। ਬਜ਼ੁਰਗਵਾਰ ਮਾਤਾ ਨਸੀਬ ਕੌਰ ਜੀ ਸ਼ਾਇਦ ਇੱਥੇ ਹੁਣ ਵੀ ਬੈਠੇ ਹੋਣਗੇ, ਉਹ ਸਾਰੀਆਂ ਇਸ ਗੁਰਦੁਆਰੇ ਦੇ ਆਰੰਭਤਾ ਦੀਆਂ ਜਦੋਂ ਬਚਨ ਸੁਣਾਉਂਦੇ ਨੇ ਤੇ ਸੋਚੀਦਾ ਹੈ ਕਿ ਜਿਨ੍ਹਾਂ ਨੇ ਆਰੰਭ ਕੀਤਾ ਸੀ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ। ਹੁਣ ਵੀ ਅਸੀਂ ਉਸੇ ਭਾਵ ਨਾਲ ਉਸੇ ਸਤਿਕਾਰ ਦੇ ਨਾਲ ਸੇਵਾ ਕਰੀਏ ਤੇ ਬਸ ਵਾਹਿਗੁਰੂ ਬੋਲ ਕੇ ਟੱਕ ਲਗਾ ਦਿਓ, ਇੱਕ ਪਾਸਿਓਂ ਹਟਾਉਣਾ ਸ਼ੁਰੂ ਕਰ ਦਿਓ, ਫਿਰ ਸਾਨੂੰ ਅਪੀਲਾਂ ਕਰਨ ਦੀ ਲੋੜ ਹੀ ਨਹੀਂ ਰਹੇਗੀ। ਪਿਆਲਾ ਖੋਲ, ਇਹ ਮਾਨ ਇਹ ਸੇਵਾ ਸਤਿਗੁਰੂ ਕਿਸ ਨੂੰ ਬਖਸ਼ਿਸ਼ ਕਰਦੇ ਨੇ ਇਹ ਤਾਂ ਆਉਣ ਵਾਲੇ ਸਮਾਂ ਦੱਸੇਗਾ, ਪਰ ਦੇਖੀਦਾ ਹੈ। ਦਾਸ ਵੀ ਕੁਝ ਬਣਾਉਣ ਦੇ ਹੱਕ ਵਿੱਚ ਨਹੀਂ ਸੀ, ਸਾਨੂੰ ਜ਼ਿਆਦਾ ਕਾਬਲੀ ਸਿੱਖਾਂ ਪਿਸ਼ੌਰੀ ਸਿੱਖਾਂ ਦਾ ਸਾਥ ਹੈ ਦਿੱਲੀ ਵਿੱਚ। ਉਹ 90 ਵਿੱਚ ਕਹਿਣ ਲੱਗੇ ਕਿ ਜੇ ਆਉਂਦੇ ਸਮਾਗਮ ਤੱਕ ਤੁਸੀਂ ਇਹ ਪੁਰਾਣਾ ਨਹੀਂ ਨਾ ਢਾਓਗੇ ਤੇ ਅਸੀਂ ਆਉਂਦੇ ਸਮਾਗਮ ਤੇ ਢਾ ਕੇ ਆਪ ਹੀ ਇੱਟ ਰੱਖ ਦੇਣੀ। ਮੈਂ ਕਿਹਾ ਚੰਗਾ ਬਈ, ਜੇ ਤੁਸੀਂ ਇੰਝ ਕਹਿੰਦੇ ਹੋ ਤਾਂ ਫਿਰ ਤੁਸੀਂ ਜੋ ਢਾਓ ਤੇ ਸਾਰੇ ਅਰਦਾਸ ਕਰਕੇ। ਫਿਰ ਉਸ ਮਹਾਨ ਤਪਸ਼ਵੀ ਜਿਨ੍ਹਾਂ ਦੀ ਕੌਮ ਵਿੱਚ ਬਹੁਤ ਵੱਡੀ ਸੇਵਾ ਹੈ, ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਟੱਕ ਲਗਾਇਆ ਔਰ ਕੋਈ ਵੀ ਕਾਰਜ ਮਾਇਆ ਦੇ ਕਾਰਨ ਨਹੀਂ ਰੁਕਿਆ। ਇੱਥੇ ਵੀ ਜਦੋਂ ਬਸ ਵਾਹਿਗੁਰੂ ਬੋਲ ਕੇ ਗੁਰਪੁਰਬ ਵਾਲੇ ਦਿਨ ਆਪਾਂ ਸ਼ੁਰੂ ਹੀ ਕਰ ਦਿੰਦੇ ਇੱਕ ਪਾਸਿਓਂ ਵਧਾਉਣਾ ਪੁਰਾਣੀ ਇਮਾਰਤ ਨੂੰ, ਤਾਂ ਵਾਤਾਵਰਨ ਹੋਰ ਹੁੰਦਾ। ਪਿਆਲਾ ਖੋਲ, ਜਿਨ੍ਹਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰ ਰਿਹਾ ਨਾ ਲੈ ਤੋਂ ਬਿਨਾਂ, ਉਹ ਸਮਝ ਜਾਣਗੇ। ਪਿਆਲਾ ਖੋਲ, ਉਹਨਾਂ ਦੀ ਭਾਵਨਾ ਜ਼ਰੂਰ ਹੈ, ਲਗਨ ਜ਼ਰੂਰ ਹੈ ਕਿ ਜ਼ਿੰਦਗੀ ਦੇ ਅਖੀਰਲੇ ਮੁਕਾਮ ਤੇ ਕੋਈ ਚੰਗੀ ਸੇਵਾ ਸਤਿਗੁਰੂ ਲੈ ਲਵੇ ਤਾਂ ਇਹ ਜੀਵਨ ਸਫਲ ਹੋ ਜਾਵੇ, ਪ੍ਰਵਾਨ ਹੋ ਜਾਵੇ। ਪਰ ਕਈ ਵਾਰੀ ਜਿਵੇਂ ਕਬੀਰ ਜੀ ਦਾ ਇੱਕ ਦੋਹਾ ਗੁਰਬਾਣੀ ਤੋਂ ਬਾਹਰ ਮਿਲਦਾ ਹੈ, ਜਿਨ ਖੋਜਾ ਤਿਨ ਪਾਇਆ ਗਹਿਰੇ ਪਾਣੀ ਪੈਠ, ਮੈਂ ਬੌਰੀ ਡੂਬਤ ਡਰੀ ਰਹੀ ਕਿਨਾਰੇ ਬੈਠ। ਇਹ ਤੇ ਠਿੱਲਣ ਨਾਲ ਸਭ ਕੰਮ ਹੁੰਦੇ ਨੇ। ਪਿਆਲਾ ਖੋਲ, ਮੇਰੇ ਵਰਗਾ ਬੱਚਾ ਜਿਹਦਾ ਕਿਤਾਬਾਂ ਨਾਲ ਸੰਬੰਧ ਹੈ, ਪੜ੍ਹਨ ਦੇ ਨਾਲ, ਬੁੱਕਵਾਮ, ਇੰਨਾ ਵੱਡਾ ਸਥਾਨ 2 ਸਾਲਾਂ ਵਿੱਚ ਬਣ ਗਿਆ ਹੈ। ਗੁਰੂ ਕਾ ਬੰਗਲਾ ਸਾਹਿਬ ਸ਼ੀਸ਼ਗੰਜ ਇਤਿਹਾਸਕ ਅਸਥਾਨਾਂ ਨੂੰ ਛੱਡ ਕੇ ਇੰਨੇ ਕਮਰੇ ਔਰ ਏਡਾ ਅਸਥਾਨ ਸ਼ਾਇਦ ਹੋਰ ਨਹੀਂ ਹੋਵੇਗਾ, ਮਗਰ ਸਹਿਮਾ 2 ਸਾਲਾਂ ਦਾ। ਪਿਆਲਾ ਖੋਲ, ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੂਕੇ ਦੀਆਂ ਸੰਗਤਾਂ ਦਾ ਸਹਿਯੋਗ ਹੈ। ਤੋ ਬੇਨਤੀ ਕਰ ਰਹੇ ਸਾਂ ਅਸੀਂ ਕਿ ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਬਖਸ਼ਿਸ਼ ਕਰਨ, ਇਸ ਅਸਥਾਨ ਤੋਂ ਜੋ ਕਥਾ ਦਰਬਾਰ ਆਰੰਭ ਹੋਇਆ, ਸਾਨੂੰ ਤਾਂ ਲਾਹਾ ਹੀ ਲਾਹਾ ਮਿਲਣਾ, ਹੋਰ ਜਦੋਂ ਲੋਕ ਕਥਾ ਦਰਬਾਰ ਕਰਵਾਉਣਗੇ ਸਾਨੂੰ ਸੱਦਣਗੇ, ਕੁਝ ਨਾ ਕੋਈ ਸੰਗਤਾਂ ਬਖਸ਼ਿਸ਼ ਕਰਨਗੀਆਂ। ਤੋ ਸਾਰਿਆਂ ਨੇ ਪਿਆਰ ਨਾਲ ਬਾਕੀ ਦਾ ਪ੍ਰੋਗਰਾਮ ਸਰਵਨ ਕਰਨਾ। ਆਓ ਹੁਣ ਅਸੀਂ ਉਸ ਵਿਚਾਰ ਨਾਲ ਜੁੜੀਏ ਜਿਸ ਦਾ ਜਦੋਂ ਵਕਤ ਆਉਂਦਾ ਹੈ, ਇਸ ਅਸਥਾਨ ਤੇ ਨਾ ਬੈਠਣ ਨੂੰ ਥਾਂ ਮਿਲਦਾ ਹੈ, ਨਾ ਕਾਰਾਂ ਖੜੀਆਂ ਨੂੰ ਥਾਂ ਮਿਲਦਾ ਹੈ। ਤਾਂ ਆਓ ਹੁਣ 8 ਵਜੇ ਤੱਕ ਅੱਜ ਵਿਚਾਰ ਹੋਵੇਗਾ ਕਥਾ ਦਾ, ਰਾਗਮਾਲਾ ਦਾ, ਜੋ ਬਾਹਰਲਾ ਪੱਖ ਆਮ ਵਿਦਵਾਨ ਇਸ ਪ੍ਰਚਲਿਤ ਸਮੇਂ ਵਿੱਚ ਬਿਆਨ ਕਰਦੇ ਨੇ, ਉਹ ਵੀ ਵਿਚਾਰੀਏ ਔਰ ਉਸਨੂੰ ਸਰਵਨ ਕਰੀਏ। ਅੱਜ ਤੋਂ 200 ਸਾਲ ਵੱਡਿਆਂ ਮਹਾਂਪੁਰਖਾਂ ਤੋਂ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲਾ, ਗੁਜਰਾਤ, ਪਾਕਿਸਤਾਨ, ਜਿਨ੍ਹਾਂ ਤੋਂ ਵਰੋਸ ਆਇਆ ਹੋਇਆ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜੀ ਨੇ ਉਹ ਕੌਮ ਦੀ ਨੁਹਾਰ ਬਦਲ ਦਿੱਤੀ। ਉਹ ਕੌਮ ਹੀ ਬਦਲ ਦਿੱਤੀ, ਪਹਿਰਾਵਾ ਬਦਲ ਦਿੱਤਾ, ਜੀਵਨ ਬਦਲ ਦਿੱਤਾ। ਅੰਮ੍ਰਿਤਪਾਨ ਕਰਾ ਕੇ ਛਕਾ ਕੇ ਕਹਿਣ ਲੱਗੇ, ਹੁਣ ਸਾਡੇ ਤੇ ਤੁਹਾਡੇ ਵਿੱਚ ਕੋਈ ਫਰਕ ਰਹਿ ਗਿਆ? ਪਿਆਲਾ ਖੋਲ, ਉਹਨਾਂ ਤੋਂ ਜੋ ਉਹਨਾਂ ਨੇ ਦਸ਼ਮੇਸ਼ ਪਿਤਾ ਜੀ ਦੇ ਦਰਸਾਏ ਹੋਏ ਸਰਾਗ ਮਾਲਾ ਦੇ ਅਰਥ ਸੁਣੇ ਸਨ, ਉਹ ਆਪ ਜੀ ਦੇ ਨਾਲ ਵਿਚਾਰੇ ਨੇ, ਆਪ ਜੀ ਨੂੰ ਭੇਟ ਕੀਤੇ ਨੇ। ਇਹ ਪੱਖ ਆਮ ਵਿਦਵਾਨ ਵਿਚਾਰਦੇ ਨੇ। ਆਓ ਬਾਕੀ ਦਾ ਹਿੱਸਾ ਵਿਚਾਰੀਏ, ਪਿਆਰ ਨਾਲ, ਇਕਾਗਰ ਚਿੱਤ ਨਾਲ ਬੈਠੀਏ। ਕੋਈ ਵੀ ਵਿਚਾਰ ਕਰਨੀ ਹੋਵੇ, ਬੜੇ ਆਰਾਮ ਨਾਲ, ਥਰਮੇ ਨਾਲ, ਅਸੀਂ ਬੈਠ ਕੇ ਸਾਰੇ ਵਿਚਾਰ ਕਰ ਸਕਦੇ ਹਾਂ, ਕਿਉਂਕਿ ਸਿੱਖਾਂ ਵਿੱਚ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ, ਗੁਰੂ ਕੇ ਪਿਆਰ ਦੀ, ਗੁਰੂ ਕੇ ਸ਼ਬਦ ਦੀ, ਗੁਰੂ ਕੀ ਸਿੱਖੀ ਦੀ ਗੋਸ਼ਤ ਹੋਣੀ ਚਾਹੀਦੀ ਹੈ। ਪਰ ਉਸ ਗੋਸ਼ਤ ਨੂੰ ਅਸੀਂ ਹੋਰ ਪਾਸੇ ਨਾ ਲੈ ਜਾਈਏ। ਇਸ ਲਈ ਪਿਆਰ ਨਾਲ, ਸਤਿਕਾਰ ਦੇ ਨਾਲ ਅਸੀਂ ਇਹ ਸਾਰੀਆਂ ਵਿਚਾਰਾਂ ਸਮਝਣੀਆਂ ਨੇ। ਜਿਤਨੀ ਕੁ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਮਹਾਂਪੁਰਸ਼ਾਂ ਨੇ ਜਿਤ ਜੋ ਕੁਝ ਬਖਸ਼ਿਆ, ਉਹ ਤਾਂ ਬਹੁਤ ਕੁਝ ਜ਼ਿਆਦਾ ਸੀ, ਪਰ ਸਾਗਰ ਵਿੱਚੋਂ ਬੂੰਦ ਬੂੰਦ ਤੁਹਾਡੇ ਪੇਟ ਕੀਤੀ ਜਾ ਰਹੀ ਹੈ। ਅੱਜ ਇੱਕ ਸਿੰਘ ਜ਼ਿਕਰ ਕਰ ਰਹੇ ਸਨ, ਤੁਸੀਂ ਵਾਰ ਵਾਰ ਉਹਨਾਂ ਦਾ ਨਾਮ ਲੈਂਦੇ ਹੋ। ਮੈਂ ਕਿਹਾ ਸਾਡਾ ਤੇ ਵਜੂਦ ਹੀ ਕੋਈ ਨਹੀਂ। ਜੇ ਉਹਨਾਂ ਦਾ ਨਾਮ ਨਾ ਲਈਏ, ਨਾ ਕੋਈ ਟਾਈਮ ਦੇਵੇ, ਨਾ ਕੋਈ ਪ੍ਰਸ਼ਾਦਾ ਦੇਵੇ, ਨਾ ਕੋਈ ਕਮਰਾ ਦੇਵੇ, ਸਾਡਾ ਤਾਂ ਵਜੂਦ ਹੀ ਨਹੀਂ। ਉਹ ਸਭ ਕੁਝ ਹਨ, ਉਹਨਾਂ ਦਾ ਹੀ ਸਨਮਾਨ ਹੈ, ਉਹਨਾਂ ਦਾ ਹੀ ਸਤਿਕਾਰ ਹੈ। ਜੇ ਸਨਮਾਨ ਹੁੰਦਾ ਉਹਨਾਂ ਦੇ ਵਿਦਿਆਰਥੀਆਂ ਦਾ ਤਾਂ ਉਹਨਾਂ ਦਾ, ਤੇ ਜੇ ਕੋਈ ਉਹਨਾਂ ਨੂੰ ਦੂਸਰੀ ਨਜ਼ਰ ਨਾਲ ਦੇਖਦਾ ਤੇ ਤਾਂ ਵੀ ਉਹਨਾਂ ਨਾਲ ਅਸੀਂ ਤਾਂ ਪਾਸੇ ਰਹਿੰਦੇ ਹਾਂ, ਪਹਿਲਾਂ ਅਸੀਂ ਤੇ ਪਾਸੇ ਰਹਿੰਦੇ। ਤੋ ਆਓ ਜੁੜੀਏ ਪਾਵਨ ਬਾਣੀ ਦੇ ਵਿਚਾਰ ਨਾਲ। ਸਤ ਨਾਮ ਸ੍ਰੀ ਵਾਹਿਗੁਰੂ, ਇੱਕ ਓਂਕਾਰ ਸਤ ਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ
ਕਨਾਰ ਸੰਗ ਅਸਟ ਸੁਤ ਉਠ ਤਾਨ ਕਲੋ ਗਾਇਨ ਤਾਰਨ ਲਾਵਹੀ ਤੇ ਰੰਗੇ ਦੇਵ ਕਰਿਆਈ ਬਸੰਤੇ ਸੰਦੋਰ ਸੁਹਾਈ ਸਰਸ ਅਹੀਰੀ ਨਾ ਪਾਰ ਜਾ ਸੰਗ ਲਾਈ ਪਾਚਾ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸਦਾਨ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸਤ ਪੁੱਤਰ ਮੈਂ ਕਹੇ ਸਵਾਰੇ ਹੁਣ ਆਏ ਦੀਪਕ ਕੀ ਬਾਰੀ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਹੁਣ ਆਈ ਦੀਪਕ ਕੀ ਬਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼ਲੋਕ ਮਹੱਲਾ ਨਾਮਾ ਮੰਗਾਵਣੀ ਮਹੱਲਾ ਪੰਜਵਾਂ ਸ਼ਲੋਕ ਮਹੱਲਾ ਪੰਜਵਾਂ ਦਾ ਉਚਾਰਨ ਸਰਵਨ ਕੀਤਾ ਸੀ। ਹੁਣ ਜਿਸ ਅੰਦਾਜ਼ ਵਿੱਚ ਸ਼ਲੋਕ ਗਾਇਨ ਕੀਤੇ ਗਏ ਸਨ, ਹੁਣ ਵੀ ਉਸੇ ਅੰਦਾਜ਼ ਨਾਲ ਪਾਵਨ ਰਾਗਮਾਲਾ ਦਾ ਗਾਇਨ ਹੋਇਆ, ਉਚਾਰਨ ਹੋਇਆ। ਤੁਹਾਨੂੰ ਕੋਈ ਤਾਰ ਵਿੱਚ ਫਰਕ ਨਜ਼ਰ ਆਇਆ? ਆਨੰਦ ਤੇ ਰਸ ਵਿੱਚ ਕੋਈ ਫਰਕ ਮਹਿਸੂਸ ਹੋਇਆ? ਜੇ ਹੋਇਆ ਹੈ ਤਾਂ ਵੀ ਕਹਿਣਾ ਚਾਹੀਦਾ, ਪਰ ਉਹੋ ਹੀ ਆਨੰਦ ਹੈ, ਉਹੋ ਹੀ ਰਸ ਹੈ, ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਤਾਂ ਆਓ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਦਾ ਧਿਆਨ ਤਾਰੀਏ, ਪਿਆਰ ਨਾਲ ਸਾਰੇ ਜਪੋ।
ਜਪਿਆ ਜਿਨ ਅਰਜਨ ਦੇਵ ਗੁਰੂ, ਜਪਿਆ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਆ। ਜਪਿਆ ਜਿਨ ਅਰਜਨ ਦੇਵ ਗੁਰੂ, ਜਪਿਆ ਜਿਨ ਅਰਜਨ ਦੇਵ ਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਨ ਆਇਓ ਹਿੰਡੋਲ। ਬਸੰਤ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਬਸੰਤ ਰਾਗ ਦੇ ਨਾਲ ਮਿਲਾ ਕੇ ਗਾਇਨ ਕੀਤਾ ਹੈ। ਸੰਗੀਤ ਨਾਲ ਸੰਬੰਧ ਰੱਖਣ ਵਾਲੇ ਪੁਰਾਤਨ ਕੀਰਤਨੀਏ ਤੇ ਭਾਰਤੀ ਪਰੰਪਰਾ ਮੁਤਾਬਿਕ ਨਵੀਨ ਕੀਰਤਨੀਏ ਇਹ ਮੰਨਦੇ ਨੇ ਕਿ ਬਸੰਤ ਰਾਗ ਵੈਕੁੰਠ ਦਾ, ਸਵਰਗਾਂ ਦਾ, ਆਕਾਸ਼ਾਂ ਦਾ ਰਾਗ। ਸਿਰਫ ਇਹ ਬਸੰਤ ਮੌਸਮ ਵਿੱਚ ਤਕਰੀਬਨ 2 ਮਹੀਨੇ ਲਈ ਧਰਤੀ ਤੇ ਆਉਂਦਾ ਹੈ ਤੇ ਸਿਆਣੇ ਲੋਕ ਇਸ ਨੂੰ ਗਾਇਨ ਕਰਦੇ ਹੋਏ ਆਪਣੇ ਆਪ ਨੂੰ ਕਾਦਰ ਦੀ ਕੁਦਰਤ ਵਿੱਚ ਜਜ਼ਬ ਕਰਦੇ ਹਨ, ਕਿਉਂਕਿ ਕੁਦਰਤ ਜੋ ਬੰਤੇ ਹੁੰਦੀ ਹੈ, ਕੁਦਰਤ ਆਪਣੀ ਖੁਸ਼ੀ ਦਾ ਪੂਰਾ ਪੂਰਾ ਪ੍ਰਗਟਾਵਾ ਕਰਦੀ ਹੈ। ਹਰ ਪਾਸੇ ਬਸੰਤ ਹੀ ਬਸੰਤ ਹੁੰਦਾ। ਇਧਰ ਵੀ ਕੋਈ ਸਮਾਂ ਪਹਿਲਾਂ ਅਪ੍ਰੈਲ ਮਈ ਦੇ ਮਹੀਨੇ ਵਿੱਚ ਜਦੋਂ ਥੋੜੀ ਥੋੜੀ ਧੁੱਪ ਲੱਗਦੀ ਏ, ਬਸ ਇੰਜ ਲੱਗਦਾ ਜਿਵੇਂ ਸਾਰੀ ਧਰਤੀ ਤੇ ਕੇਸਰ ਹੀ ਡੁੱਲਿਆ ਹੋਵੇ, ਕੇਸਰ ਹੀ ਖਿਲਿਆ ਹੋਵੇ। ਇਵੇਂ ਪੰਜਾਬ ਦੀ ਧਰਤੀ ਤੇ ਜਿੱਥੇ ਹੋਰ ਫੁੱਲ ਖਿਲਦੇ ਨੇ, ਖਾਸ ਤੌਰ ਤੇ ਬਸੰਤ ਦੇ ਮੌਸਮ ਵਿੱਚ ਸਰੋਂ ਵੀ ਖੁੱਲਦੀ ਏ। ਜਿਸ ਪਾਸੇ ਨਜ਼ਰ ਉਠਾ ਕੇ ਦੇਖੋਗੇ ਉਸ ਪਾਸੇ ਤੁਹਾਨੂੰ ਬਸੰਤ ਹੀ ਬਸੰਤ ਵਿਖਾਈ ਦੇਵੇਗਾ, ਕੇਸਰ ਹੀ ਕੇਸਰ, ਕੇਸਰੀ ਹੀ ਵਾਤਾਵਰਨ ਨਜ਼ਰ ਆਵੇਗਾ, ਜਿਵੇਂ 84 ਦੇ ਵਾਤਾਵਰਨ ਤੋਂ ਬਾਅਦ ਸਾਡੇ ਅੰਦਰ ਜਜ਼ਬਾ ਸੀ। ਤੇ ਇਹ ਕੇਸਰੀ ਦਸਤਾਰੇ, ਕੇਸਰੀ ਪਹਿਰਾਵਾ ਸ਼ਹੀਦੀ ਦਾ ਪ੍ਰਤੀਕ ਸਮਝ ਕੇ ਅਸੀਂ ਪਹਿਨਦੇ ਸਾਂ।